ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਚੀਨ ਦੌਰੇ ਤੇ ਪਹੁੰਚੀ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ, 7 ਸਾਲ ਵਿੱਚ ਕਿਸੇ ਕੈਨੇਡੀਅਨ ਵਿਦੇਸ਼ ਮੰਤਰੀ ਦੀ ਪਹਿਲੀ ਚਾਈਨਾ ਵਿਜ਼ਿਟ। ਦੁਨੀਆ ਭਰ ਵਿੱਚ ਏਅਰਲਾਈਨਸ, ਬੈਂਕਾਂ ਅਤੇ ਹੈਲਥ ਕੇਅਰ ਨਾਲ ਜੁੜੀਆਂ ਆਈਟੀ ਸੇਵਾਵਾਂ ਪ੍ਰਭਾਵਿਤ। ਬੀਸੀ ਸਰਕਾਰ ਨੇ ਪਬਲਿਕ ਕਾਲਜਿਸ ਅਤੇ ਯੂਨੀਵਰਸਿਟੀਜ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਸੀਮਿਤ ਕੀਤੇ। ਫੈਡਰਲ ਸਿਆਸਤ ਅਤੇ ਅੰਤਰਰਾਸ਼ਟਰੀ ਸੰਬੰਧਾਂ ਤੋਂ ਅੱਜ ਦਾ ਇਹ ਪੋਡਕਾਸਟ ਸ਼ੁਰੂ ਕਰਦੇ ਹਾਂ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਚਾਈਨਾ ਪਹੁੰਚ ਗਏ ਨੇ। ਬੀਤੇ 7 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਕੈਨੇਡੀਅਨ ਫੋਰਨ ਅਫੇਅਰਸ ਮਿਨਿਸਟਰ ਚੀਨ ਦੇ ਦੌਰੇ ਤੇ ਗਿਆ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਮੈਲੇਨੀ ਜੋਲੀ ਵੈਂਗ ਯੀ ਦੇ ਸੱਦੇ ਤੇ ਬੀਜਿੰਗ ਪਹੁੰਚੇ ਨੇ। ਵੈਂਗ ਯੀ ਇੱਕ ਤਾਂ ਚਾਈਨਾ ਦੇ ਵਿਦੇਸ਼ ਮੰਤਰੀ ਨੇ ਅਤੇ ਜਿਹੜੀ ਬੜੀ ਇਨਫਲੂਐਂਸ਼ੀਅਲ ਚਾਈਨੀਜ਼ ਕਮਿਊਨਿਸਟ ਪਾਰਟੀ ਦੀ ਸੈਂਟਰਲ ਕਮੇਟੀ ਹੈ ਉਹਦੇ ਇਹ ਡਾਇਰੈਕਟਰ ਵੀ ਨੇ। ਇਸ ਦੌਰੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਕੈਨੇਡੀਅਨ ਸਰਕਾਰੀ ਅਫੀਸ਼ੀਅਲ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਦੋਵਾਂ ਵਿਦੇਸ਼ ਮੰਤਰੀਆਂ ਵਿਚਕਾਰ ਜਿਹੜੀ ਸ਼ੁੱਕਰਵਾਰ ਨੂੰ ਮੁਲਾਕਾਤ ਹੋਣੀ ਹੈ ਉਹ ਇੱਕ ਸਹੀ ਦਿਸ਼ਾ ਵਿੱਚ ਵੱਡਾ ਕਦਮ ਹੈ ਅਤੇ ਇੱਕ ਮਹੱਤਵਪੂਰਨ ਕਦਮ ਹੈ। ਇੱਕ ਕੋਟ ਹੈ ਉਹਨਾਂ ਨੇ ਕਿਹਾ ਕਿ ਜਿਸਦਾ ਉਦੇਸ਼ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸੰਬੰਧਾਂ ਨੂੰ ਠੀਕ ਕਰਨਾ ਹੈ। ਤੁਹਾਨੂੰ ਯਾਦ ਹੋਣਾ ਕਿ ਦੋ ਕੈਨੇਡੀਅਨ ਨਾਗਰਿਕ ਜਿਹੜੇ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ, ਇਹਨਾਂ ਦੀਆਂ ਚੀਨ ਵਿੱਚ ਗ੍ਰਿਫਤਾਰੀਆਂ ਹੋਈਆਂ ਸੀਗੀਆਂ, ਜਿਸ ਤੋਂ ਬਾਅਦ ਕੈਨੇਡਾ ਅਤੇ ਚਾਈਨਾ ਦੇ ਰਿਲੇਸ਼ਨਸ ਵਿੱਚ ਕੜਵਾਹਟ ਆ ਗਈ ਸੀ। ਤੇ ਉਸ ਤੋਂ ਬਾਅਦ ਜਦੋਂ ਕੈਨੇਡੀਅਨ ਪੋਲਿਟਿਕਸ ਵਿੱਚ ਕੈਨੇਡੀਅਨ ਫੈਡਰਲ ਚੋਣਾਂ ਦੇ ਵਿੱਚ ਚਾਈਨਾ ਦੀ ਕਥਿਤ ਦਖਲਅੰਦਾਜ਼ੀ ਦੀਆਂ ਹਾਲ ਹੀ ਦੇ ਕੁਝ ਹਫ਼ਤਿਆਂ ਮਹੀਨਿਆਂ ਦੇ ਵਿੱਚ ਰਿਪੋਰਟਾਂ ਆਈਆਂ, ਤਾਂ ਇਸ ਨੇ ਕੈਨੇਡਾ ਅਤੇ ਚੀਨ ਦੇ ਆਪਸੀ ਸੰਬੰਧਾਂ ਦੇ ਵਿੱਚ ਕੜਵਾਹਟ ਪੈਦਾ ਕਰ ਦਿੱਤੀ। ਇੱਕ ਸੂਤਰ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੌਰੇ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਸੀ ਅਤੇ ਹਾਲ ਹੀ ਦੇ ਕੁਝ ਹਫ਼ਤਿਆਂ ਵਿੱਚ ਇਸ ਨੂੰ ਫਾਈਨਲਾਈਜ਼ ਕੀਤਾ ਗਿਆ ਤੇ ਸੂਤਰ ਅਨੁਸਾਰ ਇਸ ਵਿੱਚ ਕਿਸੇ ਵੀ ਇੰਟਰਨੈਸ਼ਨਲ ਪਾਰਟਨਰ ਦੀ ਮਦਦ ਨਹੀਂ ਲਿੱਤੀ ਗਈ ਹੈ। ਇੱਕ ਬਿਆਨ ਵਿੱਚ ਜੋਲੀ ਦੇ ਦਫ਼ਤਰ ਨੇ ਕਿਹਾ ਕਿ ਦੋਵੇਂ ਮਿਨਿਸਟਰਸ ਸਾਂਝੀਆਂ ਚੁਣੌਤੀਆਂ ਤੇ ਸਹਿਯੋਗ ਲਈ ਸੰਭਾਵਿਤ ਤਰੀਕਿਆਂ ਤੇ ਚਰਚਾ ਕਰਨਗੇ ਅਤੇ ਕੈਨੇਡਾ ਅਤੇ ਚੀਨ ਦੇ ਲੋਕਾਂ ਵਿਚਕਾਰ ਜਿਹੜਾ ਪਹਿਲਾਂ ਤੋਂ ਹੀ ਡੂੰਘੇ ਸੰਬੰਧ ਨੇ ਉਹਨਾਂ ਨੂੰ ਵਧਾਉਣ ਦੇ ਠੋਸ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕੋਟ, ਜਿਸ ਸਮੇਂ ਇਹ ਵਿਸ਼ਵ ਪੇਚੀਦਾ ਅਤੇ ਅੰਤਰ ਵਿਰੋਧੀ ਗਲੋਬਲ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ, ਕੈਨੇਡਾ ਆਪਣੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਆਪਣੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਕਈ ਦੇਸ਼ਾਂ ਦੇ ਨਾਲ ਵਿਵਹਾਰਕ ਤੌਰ ਤੇ ਜੁੜਨ ਲਈ ਵਚਨਬੱਧ ਹੈ। ਮੈਲੇਨੀ ਜੋਲੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਨੂੰ ਇਸ ਮੁਲਾਕਾਤ ਦੇ ਸਾਰਥਕ ਹੋਣ ਦੀ ਉਮੀਦ ਹੈ। ਚਾਈਨੀਜ਼ ਫੋਰਨ ਅਫੇਅਰਸ ਮਿਨਿਸਟਰ ਦੇ ਬੁਲਾਰੇ ਲਿਨ ਜਿਆਨ ਨੇ ਵੀਰਵਾਰ ਨੂੰ ਆਪਣੀ ਬਰੀਫਿੰਗ ਵਿੱਚ ਕਿਹਾ ਸੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿ ਜੋਲੀ ਅਤੇ ਵੈਂਗ ਚਾਈਨਾ ਕੈਨੇਡਾ ਰਿਲੇਸ਼ਨਸ ਅਤੇ ਬਾਇਲੈਟਰਲ ਰਿਲੇਸ਼ਨਸ ਦੇ ਸੁਧਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਜਿਹੜੇ ਮਿਊਚੁਅਲ ਕੰਸਰਨਸ ਨੇ ਉਹਨਾਂ ਦੇ ਮੁੱਦਿਆਂ ਬਾਰੇ ਡੂੰਘਾਈ ਨਾਲ ਗੱਲਬਾਤ ਕਰਨਗੇ। ਕੈਨੇਡਾ ਸਰਕਾਰ ਦੇ ਸੀਨੀਅਰ ਸੂਤਰ ਨੇ ਕਿਹਾ ਕਿ ਇਸ ਯਾਤਰਾ ਨੂੰ ਭਵਿੱਖ ਵਿੱਚ ਹੋਰ ਮੰਤਰੀਆਂ ਦੇ ਜਿਹੜੇ ਵਿਜ਼ਿਟਸ ਨੇ ਉਹਨਾਂ ਲਈ ਦਰਵਾਜ਼ਾ ਖੋਲ੍ਹਣ ਦੇ ਰਾਹ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸੋਰਸ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਕੋਲ ਕਲਾਈਮੇਟ ਚੇਂਜ ਅਤੇ ਇਨਵਾਇਰਮੈਂਟ ਵਰਗੇ ਮੁੱਦਿਆਂ ਤੇ ਇਕੱਠੇ ਕੰਮ ਕਰਨ ਦਾ ਪੋਟੈਂਸ਼ੀਅਲ ਹੈ। ਜਿਵੇਂ ਕਿ ਆਪਾਂ ਗੱਲ ਕੀਤੀ ਕਿ ਦੋਵੇਂ ਦੇਸ਼ਾਂ ਦੇ ਦਰਮਿਆਨ ਸੰਬੰਧ ਬੜੇ ਤਣਾਅਪੂਰਨ ਰਹੇ ਹਨ, ਚੱਲ ਵੀ ਰਹੇ ਹਨ, ਪਰ ਕੁਝ ਕੁ ਜਿਹੜੀ ਹੈ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਨਰਮਾਈ ਵੀ ਨਜ਼ਰ ਆ ਰਹੀ ਹੈ। ਅਕਤੂਬਰ 2021 ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੈਲੇਨੀ ਜੋਲੀ ਦੀ ਇਹ ਚਾਈਨਾ ਦੀ ਇਹ ਪਹਿਲੀ ਯਾਤਰਾ ਹੈ। ਜੋਲੀ ਨੇ ਆਖਰੀ ਵਾਰ ਇਸ ਸਾਲ ਫੈਬਰਵਰੀ ਵਿੱਚ ਮਿਊਨਿਕ ਵਿੱਚ ਇੱਕ ਗਲੋਬਲ ਸਿਕਿਉਰਿਟੀ ਕਾਨਫਰੰਸ ਵਿੱਚ ਆਪਣੇ ਚਾਈਨੀਜ਼ ਹਮਰੁਤਬਾ ਨਾਲ ਮੁਲਾਕਾਤ ਕੀਤੀ ਸੀ। ਦਰਅਸਲ ਦਸੰਬਰ 2018 ਵਿੱਚ ਚਾਈਨਾ ਨੇ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਨੂੰ ਹਿਰਾਸਤ ਵਿੱਚ ਲੈ ਲਿਆ ਸੀਗਾ ਤੇ ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਬੜੀ ਡਿਪਲੋਮੈਟਿਕ ਟੈਨਸ਼ਨਸ ਹੋ ਗਈਆਂ ਸੀਗੀਆਂ। ਦੋਵੇਂ ਮਾਈਕਲਸ ਦੀਆਂ ਗ੍ਰਿਫਤਾਰੀਆਂ ਨੂੰ ਜਿਹੜੀ ਵੁਆਵੀ ਦੀ CEO ਸੀਗੀ ਮੈਂਗ ਵੋਨਜ਼ੂ, ਉਹਨੂੰ ਅਮਰੀਕਾ ਦੇ ਕਹਿਣ ਤੇ ਜਦੋਂ ਕੈਨੇਡਾ ਨੇ ਵੈਨਕੂਵਰ ਵਿੱਚ ਗ੍ਰਿਫਤਾਰ ਕੀਤਾ ਸੀ, ਤੇ ਦੋਵੇਂ ਮਾਈਕਲਸ ਦੀ ਗ੍ਰਿਫਤਾਰੀ ਵੋਂਗਜ਼ੂ ਦੀ ਗ੍ਰਿਫਤਾਰੀ ਦੀ ਬਦਲਾਲੂ ਕਾਰਵਾਈ ਵਜੋਂ ਦੇਖੀ ਗਈ ਸੀ। ਹਾਲਾਂਕਿ ਚਾਈਨਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ, ਪਰ ਫਾਈਨਲੀ 2021 ਦੇ ਵਿੱਚ ਇਹਨਾਂ ਤਿੰਨਾਂ ਦੀ ਰਿਹਾਈ ਹੋ ਗਈ, ਯਾਨੀ ਵੋਂਗਜ਼ੂ, ਮਾਈਕਲ ਸਪੈਵਰ ਤੇ ਮਾਈਕਲ ਕੋਵਰਿਕ। ਪਰ ਤਣਾਅ ਜਾਰੀ ਰਿਹਾ ਤੇ ਫਿਰ ਮੁੜ ਕੇ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਦੀ ਜਦੋਂ ਇੱਦਾਂ ਦੀਆਂ ਰਿਪੋਰਟਾਂ ਆਈਆਂ ਕਿ ਵੀ 2019 ਤੇ 2021 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਵਿੱਚ ਚਾਈਨਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ, ਸੋ ਇਹ ਜਿਹੜੇ ਡਿਪਲੋਮੈਟਿਕ ਤਣਾਅ ਸੀਗਾ ਇਹ ਵੱਧਦਾ ਗਿਆ। ਆਖਰੀ ਵਾਰੀ ਚਾਈਨੀਜ਼ ਫੋਰਨ ਮਿਨਿਸਟਰ ਅਤੇ ਕੈਨੇਡੀਅਨ ਫੋਰਨ ਮਿਨਿਸਟਰ ਜਰਮਨੀ ਦੇ ਵਿੱਚ ਫਰਵਰੀ 'ਚ ਮਿਲੇ ਸਨ ਤੇ ਦੋਵਾਂ ਮੰਤਰੀਆਂ ਨੇ ਕੂਟਨੀਤਿਕ ਨਰਮੀ ਦਾ ਵੀ ਸੰਕੇਤ ਦਿੱਤਾ ਸੀ। ਚਾਈਨੀਜ਼ ਫੋਰਨ ਮਿਨਿਸਟਰੀ ਨੇ ਉਦੋਂ ਕਿਹਾ ਸੀ ਕਿ ਚੀਨ ਕੈਨੇਡਾ ਰਿਸ਼ਤਿਆਂ ਵਿੱਚ ਸਥਿਰਤਾ ਦੋਵੇਂ ਦੇਸ਼ਾਂ ਦੇ ਬੁਨਿਆਦੀ ਹਿੱਤਾਂ ਵਿੱਚ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਸੀ ਕਿ ਦੋਵੇਂ ਦੇਸ਼ ਇੱਕ ਦੂਸਰੇ ਦੇ ਦੁਸ਼ਮਣ ਤਾਂ ਛੱਡੋ ਵਿਰੋਧੀ ਵੀ ਨਹੀਂ ਹੈਗੇ ਤੇ ਦੇਸ਼ਾਂ ਦਰਮਿਆਨ ਕੋਆਪਰੇਸ਼ਨ ਹੋਣਾ ਚਾਹੀਦਾ। ਇਸ ਤੋਂ ਪਹਿਲਾਂ 2017 ਵਿੱਚ ਕ੍ਰਿਸਟੀਆ ਫ੍ਰੀਲੈਂਡ ਨੇ ਬਤੌਰ ਵਿਦੇਸ਼ ਮੰਤਰੀ ਚਾਈਨਾ ਦਾ ਦੌਰਾ ਕੀਤਾ ਸੀਗਾ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਉਸੇ ਸਾਲ ਦਸੰਬਰ 'ਚ ਚਾਈਨਾ ਗਏ ਸਨ। ਦੋਵੇਂ ਦੇਸ਼ ਫ੍ਰੀ ਟ੍ਰੇਡ ਅਗਰੀਮੈਂਟ ਬਾਰੇ ਰਸਮੀ ਗੱਲਬਾਤ ਸ਼ੁਰੂ ਕਰਨ ਦੀਆਂ ਤਿਆਰੀਆਂ 'ਚ ਸਨ, ਪਰ ਫਿਰ ਇੱਕ ਸਾਲ ਬਾਅਦ ਯਾਨੀ 2018 ਦੇ ਵਿੱਚ ਇਹ ਦੋਵੇਂ ਮਾਈਕਲ ਵਾਲਾ ਮਾਮਲਾ ਵਾਪਰ ਗਿਆ। ਸੋ ਮੈਲਨੀ ਜੋਲੀ ਇਸ ਟਾਈਮ ਚਾਈਨਾ ਦੇ ਵਿੱਚ ਨੇ ਅਤੇ ਉਹਨਾਂ ਦੀ ਇਸ ਫੋਰਨ ਵਿਜ਼ਿਟ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਇੱਕ ਗਲੋਬਲ ਟੈਕਨੀਕਲ ਆਊਟੇਜ ਯਾਨੀ ਇੱਕ ਆਲਮੀ ਤਕਨੀਕੀ ਖਰਾਬੀ ਕਰਕੇ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਏਅਰਲਾਈਨਸ, ਬੈਂਕਸ, ਨਿਊਜ਼ ਚੈਨਲਸ, ਹੈਲਥ ਕੇਅਰ ਸਿਸਟਮਸ ਅਤੇ ਹੋਰ ਬਹੁਤ ਸਾਰੀਆਂ ਇੰਡਸਟਰੀਜ਼ ਦੇ ਕੰਮਕਾਜ ਦੇ ਵਿੱਚ ਵਿਘਨ ਪੈ ਗਿਆ। ਸਾਈਬਰ ਸਿਕਿਉਰਿਟੀ ਕੰਪਨੀ ਹੈ ਕਰਾਊਡ ਸਟ੍ਰਾਈਕ, ਉਹਨਾਂ ਵੱਲੋਂ ਆਪਣੇ ਕਲਾਇੰਟਸ ਨੂੰ ਇੱਕ ਅਲਰਟ ਭੇਜਿਆ ਗਿਆ ਕਿ ਉਹਨਾਂ ਦਾ ਯਾਨੀ ਕਰਾਊਡ ਸਟ੍ਰਾਈਕ ਦਾ ਜਿਹੜਾ ਫਾਲਕਨ ਸੈਂਸਰ ਸੋਫਟਵੇਅਰ ਹੈ ਉਹ ਮਾਈਕਰੋਸੋਫਟ ਵਿੰਡੋਜ਼ ਨੂੰ ਕ੍ਰੈਸ਼ ਕਰ ਰਿਹਾ, ਉਹਨੂੰ ਠੱਪ ਕਰ ਰਿਹਾ ਅਤੇ ਇੱਕ ਬਲੂ ਸਕਰੀਨ ਨਜ਼ਰ ਆਉਂਦੀ ਹੈ। ਇਸ ਸਮੱਸਿਆ ਕਰਕੇ ਵਿੰਡੋਜ਼ ਦੀਆਂ ਜਿਹੜੀਆਂ ਮਸ਼ੀਨਾਂ ਸੀਗੀਆਂ, ਕੰਪਿਊਟਰ ਸੀ, ਸਰਵਰ ਸੀਗੇ, ਉਹ ਠੱਪ ਹੋ ਗਏ, ਜਿਸ ਤੋਂ ਬਾਅਦ ਉਹ ਰਿਕਵਰੀ ਮੋਡ ਵਿੱਚ ਜਾ ਰਹੇ ਨੇ ਅਤੇ ਦੁਬਾਰਾ ਸਟਾਰਟ ਨਹੀਂ ਹੋ ਪਾ ਰਹੇ। ਜਿਸ ਵੇਲੇ ਆਪਾਂ ਇਹ ਪੋਡਕਾਸਟ ਰਿਕਾਰਡ ਕਰ ਰਹੇ ਹਾਂ ਉਸ ਸਮੇਂ ਤੱਕ ਵੀ ਇਹ ਜਿਹੜੀ ਸਮੱਸਿਆ ਹੈ ਇਹ ਚੱਲ ਰਹੀ ਹੈ। ਕੰਪਨੀ ਦੇ CEO ਜਾਰਜ ਕਰਟਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ। ਪਹਿਲਾਂ ਤਾਂ ਉਹਨਾਂ ਨੇ ਕਲਾਇੰਟਸ ਤੋਂ ਮਾਫੀ ਮੰਗੀ ਤੇ ਉਹਨਾਂ ਨੂੰ ਇਹ ਵੀ ਕਲੀਅਰ ਕੀਤਾ ਕਿ ਵੀ ਇਹ ਕੋਈ ਸਾਈਬਰ ਅਟੈਕ ਨਹੀਂ ਹੈਗਾ, ਸਗੋਂ ਇੱਕ ਅਪਡੇਟ ਦੇ ਵਿੱਚ ਕੋਈ ਐਰਰ ਹੈ ਤੇ ਇਸ ਨੂੰ ਫਿਕਸ ਕਰਨ ਲਈ ਕੰਪਨੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਮੈਕ ਅਤੇ ਲਿਨਕਸ ਜਿਹੜੇ ਓਪਰੇਟਿੰਗ ਸਿਸਟਮ ਨੇ, ਜਿਹੜੇ ਹੋਸਟ ਨੇ, ਉਹ ਇਸ ਚੀਜ਼ ਨਾਲ ਪ੍ਰਭਾਵਿਤ ਨਹੀਂ ਹੋਏ ਨੇ ਤੇ ਸਮੱਸਿਆ ਜਿਹੜੀ ਹੈ ਉਹ ਆਈਡੈਂਟੀਫਾਈ ਕਰ ਲਈ ਗਈ ਹੈ ਪਰ ਉਹਨੂੰ ਫਿਕਸ ਕਰਨ ਲਈ ਕੰਮ ਕੀਤਾ ਜਾ ਰਿਹਾ। ਇਸ ਜਿਹੜਾ ਐਰਰ ਹੈ ਇਹਨੇ ਮਾਈਕਰੋਸੋਫਟ 365 ਐਪਸ ਅਤੇ ਸਰਵਿਸਿਸ ਨੂੰ ਪ੍ਰਭਾਵਿਤ ਕੀਤਾ ਹੈ। ਵੀਜ਼ਾ, ADT ਸਿਕਿਉਰਿਟੀ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਸਣੇ ਕਈ ਏਅਰਲਾਈਨਸ ਵੀ ਪ੍ਰਭਾਵਿਤ ਹੋਈਆਂ ਨੇ। ਅਮਰੀਕਾ ਦੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਨੁਸਾਰ ਯੂਨਾਈਟਿਡ, ਅਮੈਰੀਕਨ, ਡੈਲਟਾ ਅਤੇ ਅਲੀਜੈਂਟ ਸਾਰੀਆਂ ਉਡਾਣਾਂ ਨੂੰ ਉਹਨਾਂ ਨੂੰ ਗਰਾਊਂਡਡ ਕਰ ਦਿੱਤਾ ਗਿਆ ਸੀਗਾ ਤੇ ਇਸ ਤਕਨੀਕੀ ਖਰਾਬੀ ਨੇ UK ਦੇ ਵਿੱਚ, ਭਾਰਤ ਦੇ ਵਿੱਚ, ਹਾਂਗਕਾਂਗ ਦੇ ਵਿੱਚ ਤੇ ਹੋਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਏਅਰਲਾਈਨਸ, ਰੇਲਵੇ ਅਤੇ ਬ੍ਰੌਡਕਾਸਟਿੰਗ ਸਟੇਸ਼ਨ ਦੇ ਵਿੱਚ ਵੀ ਡਿਸਰਪਸ਼ਨਸ ਲਿਆਂਦੀਆਂ ਨੇ। ਟੋਰੋਂਟੋ ਪੀਅਰਸਨ ਏਅਰਪੋਰਟ ਦੇ ਇੱਕ ਸਪੋਕਸਪਰਸਨ ਨੇ CBC ਨਿਊਜ਼ ਨੂੰ ਦੱਸਿਆ ਕਿ ਏਅਰ ਟ੍ਰੈਫਿਕ ਪ੍ਰਭਾਵਿਤ ਹੋਈ ਹੈ ਪਰ ਵਿਘਨ ਦਾ ਪ੍ਰਭਾਵ ਵੱਖ ਵੱਖ ਏਅਰਲਾਈਨਾਂ ਤੇ ਵੱਖਰੇ ਵੱਖਰੇ ਪੱਧਰ ਦਾ, ਯਾਨੀ ਏਅਰਲਾਈਨ ਟੂ ਏਅਰਲਾਈਨ ਵੇਰੀ ਕਰਦਾ। ਪੀਅਰਸਨ ਏਅਰਪੋਰਟ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਹਾਲ ਦੀ ਘੜੀ ਏਅਰ ਕੈਨੇਡਾ, ਵੈਸਟ ਜੈੱਟ, ਸਨਵਿੰਗ ਅਤੇ ਫਲੇਅਰ ਦੇ ਆਪਰੇਸ਼ਨ ਪ੍ਰਭਾਵਿਤ ਨਹੀਂ ਹੋਏ ਨੇ ਪਰ ਪੋਰਟਰ ਏਅਰਲਾਈਨ ਜਿਹੜੀ ਪੂਰੀ ਕੈਨੇਡਾ 'ਚ ਚੱਲਦੀ ਹੈ ਅਤੇ ਅਮਰੀਕਾ ਦੀਆਂ ਵੀ ਕੁਝ ਡੈਸਟੀਨੇਸ਼ਨਸ 'ਤੇ ਜਾਂਦੀ ਹੈ, ਉਹਦੀਆਂ ਬਹੁਤ ਸਾਰੀਆਂ ਉਡਾਣਾਂ ਜਿਹੜੀਆਂ ਨੇ ਦੁਪਹਿਰ ਤੱਕ ਦੀਆਂ ਉਹ ਰੱਦ ਕੀਤੀਆਂ ਗਈਆਂ ਸਨ ਅਤੇ ਅਮੈਰੀਕਨ ਏਅਰਲਾਈਨਸ ਜਿਵੇਂ ਡੈਲਟਾ, ਅਮੈਰੀਕਨ ਅਤੇ ਯੂਨਾਈਟਿਡ ਇਹ ਪ੍ਰਭਾਵਿਤ ਨੇ। ਭਾਰਤ ਵਿੱਚ ਵੀ ਸੈਂਕੜੇ ਉਡਾਣਾਂ ਰੱਦ ਹੋਣ ਦੀ ਰਿਪੋਰਟ ਹੈ ਅਤੇ ਕੁਝ ਕੈਨੇਡੀਅਨ ਅਤੇ ਇੰਟਰਨੈਸ਼ਨਲ ਹੈਲਥ ਕੇਅਰ ਪ੍ਰੋਵਾਈਡਰਸ ਅਤੇ ਕਲੀਨਿਕਸ ਨੇ ਅਪੁਆਇੰਟਮੈਂਟ ਅਤੇ ਪੇਸ਼ੈਂਟ ਰੈਕਡ ਸਿਸਟਮ ਤੱਕ ਐਕਸੈਸ ਵਿੱਚ ਵੀ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। BC ਸਰਕਾਰ ਨੇ ਪਬਲਿਕ ਕਾਲਜਸ ਅਤੇ ਯੂਨੀਵਰਸਿਟੀਜ਼ ਲਈ ਨਵੇਂ ਡਾਇਰੈਕਟਿਵ ਜਾਰੀ ਕਰਦਿਆਂ ਇਹਨਾਂ ਅਦਾਰਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਦੀ ਹੱਦ ਕੁੱਲ ਦਾਖਲਿਆਂ ਦੇ 30% ਤੱਕ ਸੀਮਿਤ ਕਰ ਦਿੱਤੀ ਹੈ। ਇੱਕ ਬਿਆਨ ਵਿੱਚ ਸੂਬੇ ਦੇ ਪੋਸਟ ਸੈਕੰਡਰੀ ਸਿੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਨਵੀਂ ਸੀਮਾ ਯਾਨੀ ਇਹ ਨਵਾਂ ਕੈਪ ਇਹ ਯਕੀਨੀ ਬਣਾਉਣ ਲਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਕਿਸੇ ਅਦਾਰੇ ਦੀ ਢੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਤੇ ਦਬਾਅ ਨਾ ਪਾਉਣ। ਮੰਤਰਾਲੇ ਦਾ ਕਹਿਣਾ ਹੈ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਪਬਲਿਕ ਯੂਨੀਵਰਸਿਟੀਜ਼ ਅਤੇ ਕਾਲਜਿਸ ਨੂੰ ਸਰਕਾਰ ਨੂੰ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੈਟੇਜਿਕ ਪਲਾਨ ਸੌਂਪਣ ਲਈ ਕਿਹਾ ਗਿਆ, ਜਿਸ ਰਾਹੀਂ ਸੂਬਾ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਕਰੇਗਾ ਕਿ ਦਾਖਲਿਆਂ ਤੇ ਲਾਏ ਕੈਪ ਦੀ ਪਾਲਣਾ ਕੀਤੀ ਜਾ ਰਹੀ ਹੋਵੇ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਯੂਨੀਵਰਸਿਟੀ ਆਫ ਨਾਰਥ BC ਅਤੇ ਯੂਨੀਵਰਸਿਟੀ ਆਫ ਵਿਕਟੋਰੀਆ ਵਰਗੇ ਅਦਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਤਾਂ ਪਹਿਲਾਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦਾਖਲਾ 30% ਤੋਂ ਘੱਟ ਹੈ ਅਤੇ ਨਵੀਂ ਤਬਦੀਲੀ ਉਹਨਾਂ ਦੇ ਆਪਰੇਸ਼ਨ ਵਿੱਚ ਕੋਈ ਫਰਕ ਨਹੀਂ ਪਾਏਗੀ। ਪਰ ਕੌਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਵਿੱਚ 2023-24 ਵਿੱਚ ਦਾਖਲੇ 36% ਤੱਕ ਹੋ ਗਏ ਸਨ ਇੰਟਰਨੈਸ਼ਨਲ ਸਟੂਡੈਂਟਸ ਦੇ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਦਿਅਕ ਸਾਲ ਫੈਡਰਲ ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲਿਆਂ ਤੇ ਕੈਪ ਲਾਉਣ ਦੇ ਐਲਾਨ ਤੋਂ ਪਹਿਲਾਂ ਦਾ ਹੈ। ਤੇ ਯੂਨੀਵਰਸਿਟੀ ਦੀ ਵਾਈਸ ਪ੍ਰੈਜੀਡੈਂਟ ਜ਼ੈਨਾ ਮਿਸ਼ੇਲ ਨੇ ਇੱਕ ਬਿਆਨ 'ਚ ਕਿਹਾ ਕਿ BC ਦੇ ਸਰਕਾਰੀ ਦਿਸ਼ਾ ਨਿਰਦੇਸ਼ ਉਹਨਾਂ ਦੀਆਂ ਉਮੀਦਾਂ ਨਾਲ ਮੇਲ ਖਾਂਦੇ ਹਨ। ਸੂਬੇ ਦਾ ਕਹਿਣਾ ਹੈ ਕਿ ਨਵੇਂ ਦਿਸ਼ਾ ਨਿਰਦੇਸ਼ ਇਸ ਮਹੀਨੇ ਸ਼ੁਰੂ ਹੋ ਜਾਣਗੇ ਅਤੇ ਆਉਣ ਵਾਲੇ ਸਾਲ ਵਿੱਚ ਅਦਾਰਿਆਂ ਕੋਲੋਂ ਇਸ ਦੇ ਅਨੁਕੂਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਪ ਦਾ ਮਤਲਬ ਇਹ ਯਕੀਨੀ ਬਣਾਉਣ ਵਿੱਚ ਵੀ ਮਦਦ ਕਰਨਾ ਹੈ ਕਿ ਦਾਖਲਿਆਂ ਦੇ ਪੱਧਰ ਲੋਕਲ ਕਮਿਊਨਿਟੀਜ਼ ਤੇ ਦਬਾਅ ਨਾ ਪਾਉਣ। ਗੌਰਤਲਬ ਹੈ ਕਿ ਇਹ ਬਦਲਾਅ ਫੈਡਰਲ ਸਰਕਾਰ ਵੱਲੋਂ ਅਗਲੇ 2 ਸਾਲਾਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪਰਮਿਟ ਦੀ ਗਿਣਤੀ ਨੂੰ ਸੀਮਿਤ ਕਰਨ ਬਾਬਤ ਹਾਲ ਹੀ ਵਿੱਚ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸ ਮੈਜਰ ਦਾ ਮਕਸਦ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਸਥਿਰ ਕਰਨਾ ਹੈ ਜਿਹੜੇ ਅਕਸਰ ਬਗੈਰ ਉਚਿਤ ਸਾਧਨਾਂ ਦੇ ਕੈਨੇਡਾ ਪਹੁੰਚਦੇ ਨੇ। ਫੈਡਰਲ ਸਰਕਾਰ ਵੱਲੋਂ ਸਟੂਡੈਂਟਸ ਪਰਮਿਟਸ ਤੇ 2 ਸਾਲ ਦੀ ਕੈਪ ਦੇ ਐਲਾਨ ਕਰਨ ਤੋਂ ਬਾਅਦ ਬੀਸੀ ਸਰਕਾਰ ਨੇ ਕਿਹਾ ਸੀ ਕਿ ਉਹ ਅਗਲੇ 2 ਸਾਲਾਂ ਲਈ ਨਵੇਂ ਪੋਸਟ ਸੈਕੰਡਰੀ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੇ ਪਾਬੰਦੀ ਲਗਾਏਗੀ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਬੀਸੀ ਵਿੱਚ 150 ਤੋਂ ਵੱਧ ਮੁਲਕਾਂ ਦੇ 1,75,000 ਅੰਤਰਰਾਸ਼ਟਰੀ ਪੋਸਟ ਸੈਕੰਡਰੀ ਵਿਦਿਆਰਥੀਆਂ ਵਿੱਚੋਂ ਲਗਭਗ 53% ਪ੍ਰਾਈਵੇਟ ਅਦਾਰਿਆਂ ਵਿੱਚ ਦਾਖਲ ਹਨ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।